ਸਾਧ ਬੇਲਾ ਵਾਲੇ ਮਹਾਂਪੁਰਸ਼ਾਂ ਦਾ ਮਿਲਾਪ, ਸਿੰਧੀ ਵੀਰਾਂ ਵਿੱਚ ਨਿਰੋਲ ਗੁਰਬਾਣੀ ਦਾ ਕੀਰਤਨ ਤੇ ਏਕਤਾ ਮਈ ਪ੍ਰਚਾਰ ਸੁਣ ਕੇ ਕੱਟੜ ਖਿਆਲੀ ਮੁਸਲਮਾਨ ਵੀ ਸ਼ਰਧਾਲੂ ਬਣ ਗਏ। ਇੱਥੇ ਦਰਿਆ ਦੇ ਵਿਚਕਾਰ ਉੱਚੀ ਜਗ੍ਹਾ ਤੇ ਇੱਕ ਸਾਧ ਬੇਲਾ ਨਾਮ ਕਰਕੇ ਉਦਾਸੀ ਸੰਤਾਂ ਦਾ ਸਥਾਨ ਸੀ, ਜਿੱਥੇ ਹਰ ਸਮੇਂ 500-400 ਸਾਧੂ ਟਿਕਿਆ ਰਹਿੰਦਾ। ਕਥਾ ਕੀਰਤਨ ਦਾ ਪ੍ਰਵਾਹ ਤੇ ਹਰ ਇੱਕ ਯਾਤਰੂ ਵਾਸਤੇ ਲੰਗਰ ਵੀ ਆਮ ਚੱਲਦਾ ਸੀ। ਜ਼ਿਆਦਾਤਰ ਸਹਿਜਧਾਰੀ ਸਿੰਧੀ ਵੀਰ ਹੀ ਇਹਨਾਂ ਮਹਾਤਮਾ ਦੇ ਸ਼ਰਧਾਲੂ ਸਨ। ਉਹਨਾਂ ਸ਼ਰਧਾਲੂ ਸਿੰਧੀ ਸੱਜਣਾ ਨੇ ਸ੍ਰੀ ਮਹੰਤ ਬਾਬਾ ਹਰਨਾਮ ਦਾਸ ਜੀ ਦੇ ਪਾਸ ਮਹਾਂਪੁਰਸ਼ਾਂ ਦਾ ਜਸ ਕੀਤਾ ਕਿ ਬਾਬਾ ਕਰਮ ਸਿੰਘ ਜੀ ਮਹਾਰਾਜ ਹੁਤੀ ਮਰਦਾਨ ਵਾਲਿਆਂ ਦੀ ਸੰਪਰਤਾ ਦੇ ਚਮਕਦੇ ਰਤਨ, ਇੱਕ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਪੰਜਾਬ ਦੀ ਧਰਤੀ ਤੋਂ ਇੱਥੇ ਆਏ ਹਨ। ਸੁੰਦਰ ਗਲਾ, ਮਿੱਠੀ ਸੁਰ, ਸ਼ਾਂਤਮਈ ਪ੍ਰਚਾਰ, ਦਰਸ਼ਨ ਕੀਤਿਆਂ ਹੀ ਮਨ ਨੂੰ ਕੋਈ ਅਗੰਮੀ ਠੰਡ ਜਾਪਦੀ ਹੈ। ਇਹ ਮਹੰਤ ਸਾਹਿਬ ਜੀ ਚੰਗੇ ਗੁਣਾਂ ਵਾਲੇ ਸਾਧੂ ਸਨ। ਬਾਬਾ ਕਰਮ ਸਿੰਘ ਜੀ ਮਹਾਰਾਜ ਦਾ ਨਾਮ ਤਾਂ ਸਾਰੇ ਪੇਖਾਂ ਵਿੱਚ ਮਸ਼ਹੂਰ ਹੈ। ਇਹਨਾਂ ਦੇ ਨਾਤੀ ਸ਼ਿਸ਼ ਜਾਣ ਕੇ ਆਪਣੇ ਮਨ ਵਿੱਚ ਦਰਸ਼ਨਾਂ ਦੀ ਭਾਵਨਾ ਜਾਗੀ। ਹਜ਼ੂਰ ਦੇ ਪਾਸ ਬੇਨਤੀ ਕਰਨ ਵਾਸਤੇ ਦੋ ਸਾਧੂ ਭੇਜੇ ਕਿ ਮਹਾਰਾਜ ਆਪ ਇੱਥੇ ਦਰਸ਼ਨ ਬਖਸ਼ੋ। ਸੰਤ ਜੀ ਮਹਾਰਾਜ ਨੇ ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ ਜਾਣ ਕੇ ਬੇਨਤੀ ਪ੍ਰਵਾਨ ਕਰ ਲਈ। ਉਸੇ ਦਿਨ ਸ਼ਾਮ ਦੇ 3 ਵਜੇ ਜਥੇ ਦੇ ਸਿੰਘਾਂ ਸਮੇਤ ਆਪ ਜੀ ਸਥਾਨ ਤੇ ਪੁੱਜੇ। ਮਹੰਤ ਸਾਹਿਬ ਜੀ ਬੜੇ ਸਤਿਕਾਰ ਨਾਲ ਲੱਗੇ ਆ ਕੇ ਮਿਲੇ। ਦੋਹਾਂ ਵਿਅਕਤੀਆਂ ਨੇ ਪਰਸਪਰ ਨਮਸਕਾਰ ਕੀਤੀ, ਉਪਰੰਤ ਆਪ ਜੀ ਨੂੰ ਆਪਣੇ ਪਾਸ ਹੀ ਬੇਨਤੀ ਕਰਕੇ ਉੱਚ ਆਸਣ ਤੇ ਬਿਠਾਇਆ। ਭਾਵੇਂ ਹੋਰ ਵੀ ਭੇਖਾਂ ਦੇ ਉਦਾਸੀਨ ਸੰਪਰਤਾ ਦੇ ਸਾਧੂ ਇੱਥੇ ਆਉਂਦੇ ਹੀ ਰਹਿੰਦੇ ਸਨ, ਪਰ ਜੋ ਅੱਜ ਦਾ ਮਿਲਾਪ ਸੀ ਉਹ ਕੋਈ ਅਗੰਮੀ ਰਸ ਦਾ ਦਾਤਾ ਸੀ। ਮਹੰਤ ਸਾਹਿਬ ਜੀ ਬੜੇ ਪ੍ਰਸੰਨ ਹੋਏ, ਜੀਵਨ ਮੁਕਤ ਬ੍ਰਹਮ ਗਿਆਨੀ ਦੇ ਲੱਛਣ ਪੁੱਛੇ ਤਾਂ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੀ 9ਵੀਂ ਅਸ਼ਟਪਦੀ ਦੀ ਆਖਰੀ ਪੌੜੀ ਵਿੱਚੋਂ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਪੜ੍ਹ ਕੇ ਸੁਣਾਇਆ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੂ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤੇ, ਨਾਨਕ ਪੁਰਖ ਕਹੀਏ ਜੀਵਨ ਮੁਕਤ। ਫੇਰ ਪੂਰਨ ਸਾਧੂ ਦੇ ਗੁਣਾਂ ਦੀ ਵਿਚਾਰ ਚੱਲੀ ਤਾਂ ਆਪ ਜੀ ਨੇ ਪੰਚ ਪਾਤਸ਼ਾਹ ਜੀ ਮਹਾਰਾਜ ਵੱਲੋਂ ਉਚਾਰਨ ਕੀਤੇ ਦੋ ਸ਼ਬਦ ਸੁਣਾਏ, ਜਿਨ੍ਹਾਂ ਵਿੱਚ ਪੂਰਨ ਮਹਾਂਪੁਰਸ਼ਾਂ ਦੇ ਲੱਛਣ ਦੱਸੇ ਹਨ। ਮੰਤਰ ਨੂੰ ਰਾਮ ਰਾਮ ਨਾਮ, ਧਿਆਨ ਸਰਵੱਤਰ ਪੂਰਨ ਹੈ, ਗਿਆਨ ਸਮ ਦੁੱਖ ਸੁਖ ਜੁਗਤੇ ਨਿਰਮਲੰ ਨਿਰਵੈਰਨ ਹੈ, ਦਿਆਲੰ ਸਰਵੱਤਰ ਜੀਆ, ਪੰਚ ਦੁੱਖ ਬਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸੰ ਸਮਿੱਤਰ ਸਤਰ ਹੈ, ਭਗਵੰਤ ਭਗਤੇ ਭਾਵਨੀ, ਪਰ ਨਿੰਦਾ ਨਹਿ ਸਰੋਤ, ਸਰਬਣ ਆਪ ਤਿਆਗੇ ਸਗਲ ਰਿਣ ਕਹਿ, ਖੱਟ ਲੱਖਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ, ਤਥਾ ਸਾਸਤਰੇ ਤੀਖਣੇ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ, ਮਨ ਮੇਰੇ ਰਾਮ ਰੋ ਨਿਤ ਨੀਤ, ਦਿਆਲ ਦੇਵ ਕਿਰਪਾਲ ਗੋਵਿੰਦ, ਸੁਨ ਸੰਤ ਨਾ ਕੀ ਰੀਤ, ਰਹਾਓ ਚਰਨ ਤਲੇ ਉਗਾਹੇ ਵੈਸਿਓ, ਸਰਾਮ ਨਾ ਰਹਿਓ ਸਰੀਰ, ਮਹਾਸਾਗਰ ਨਹਿ ਵਿਆਪੇ ਕਿਨੇ ਉਤਰਿਓ ਤੀਰ, ਚੰਦਨ ਅਗਰ ਕਪੂਰ ਲੇਪਨ ਤਿਸ ਸੰਗਿਨੀ ਪ੍ਰੀਤ, ਬਿਸ਼ਟਾ ਮੂਤਰ ਖੋ ਦੇ ਤੈਲ ਤੈਲ, ਮਨ ਨਾ ਮਨੀ ਵਿਪਰੀਤ, ਊਚ ਨੀਚ ਵਿਕਾਰ ਸੁਕਿਰਤ ਸੰਗਲਨ, ਸਭ ਸੁਖ ਛਤਰ ਮਿੱਤਰ ਸਤਰ, ਨਾ ਕਛੂ ਜਾਣੇ ਸਰਵ ਜੀਆ ਸੰਤ, ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ, ਪਵਿੱਤਰ ਅਪਵਿੱਤਰ ਹੈ ਕਰਨ ਲਾਗੇ, ਮਨ ਨਾ ਪਯੋ ਵਿਖਾਦ, ਸੀਤ ਮੰਦ ਸੁਗੰਧ ਚੱਲਿਓ, ਸਰਵ ਥਾਨ ਸਮਾਨ, ਜਹਾ ਸਾ ਕਿਸ ਤਹਾ ਲਾਗਿਓ, ਤਿਲ ਨਾ ਸੰਕਾ ਮਾਨ, ਸਫਾਏ ਅਪਾਏ ਜੋ ਨਿਕਟ ਆਵੇ, ਸੀਤ ਤੱਕ ਆ ਜਾਏ, ਆਪ ਪਰ ਕਾ ਕਛੁ ਨਾ ਜਾਣੇ, ਸਦਾ ਸਹਿਜ ਸੁਭਾਏ, ਚਰਨ ਸ਼ਰਨ ਸਨਾਥ ਇਹ ਮਨ, ਰੰਗ ਰਾਤੇ ਲਾਲ, ਗੋਪਾਲ ਗੁਣ ਨਿਤ ਗਾਓ ਨਾਨਕ, ਭਏ ਪ੍ਰਭ ਕਿਰਪਾਲ, ਤਥਾ ਲਾ ਮੁਕਾਮ ਵਿਚ ਜਿਨ੍ਹਾਂ ਕਰ ਅੱਡਿਆ, ਸੋ ਹੋਇਆ ਬਹੁਤ ਸੁਕਾਲਾ, ਸਾਈ ਵਾਲੀਆਂ ਮੌਜਾਂ ਮਾਨਣ, ਪੀ ਕਰ ਪ੍ਰੇਮ ਪਿਆਲਾ, ਸੱਚਾ ਤਾਕਤ ਪਾਤਸ਼ਾਹ ਵੀ ਸੱਚਾ, ਸੱਚੀ ਅਮਤ ਵਾਲਾ, ਚੂਹੜ ਅੰਮ੍ਰਿਤ ਰਹਿਮਤ ਸੋਈ, ਜਾਂ ਲੱਥਾ ਨੁਕਤਾ ਕਾਲਾ, ਰੰਗ ਜਿਨ੍ਹਾਂ ਦੇ ਉੱਪਰ ਚੜਿਆ, ਸਾਈ ਸਿਮਰਨ ਵਾਲਾ, ਤਿਸ ਰੰਗ ਉੱਪਰ ਹੋਰ ਨਾ ਚੜਦਾ, ਰੱਤਾ ਪੀਲਾ ਕਾਲਾ, ਸ਼ਾਨ ਸ਼ਾਹ ਭਏ ਵਿੱਚ ਜਗਦੇ, ਪਾਇਆ ਦੀਨ ਦਿਆਲਾ, ਸਹਿਬ ਮਿਲ ਸਹਿਬ ਭਏ ਸੇਵਾ, ਸਹਿਬ ਸਹਿਬ ਵਾਲਾ, ਸਾਧੂ ਦੇ ਹੋਰ ਗੁਣਾਂ ਦਾ ਵਰਣਨ, ਅਤ ਮੂਰਖ ਚਿੱਤ ਮਲੀਨ ਮਹਾ, ਜੋ ਨਿਮਿਤ ਬਿਨਾ ਨਿਤ ਦੇਵੇ ਗਾਰੀ, ਬਹੁ ਤਾੜਨ ਤਰਜਨ ਹਾਥ ਉਠਾਵਨ, ਨਿੰਦਕ ਸਾਥ ਨਿਰਾਦਰ ਭਾਰੀ, ਦੁਰਦੈ ਅਲ ਜਾਮ ਕਰੇ ਬਦਨਾਮ, ਸੋ ਕਾਮ ਬਿਗਾਰ ਧਰੇ ਅਪਕਾਰੀ, ਨਹਿ ਕ੍ਰੋਧ ਫੁਰੈ ਤਿਨੇ ਪੈ ਜੇ ਕੋ, ਭੈ ਸਾਧ ਸਹੀ ਦਿੜ ਰੂਪ ਮੁਰਾਰੀ, ਘਰ ਰਾਜ ਸਮਾਜ ਦਰਾਜ ਮਹਾ, ਗਜ ਬਾਜ ਨਾ ਲਾਜ ਕਿਸੂ ਕੀ ਧਰੇ ਹੈ, ਮਾਤ ਪਿਤਾ ਸੁਤ ਬੰਧ ਹਿਤੂ, ਬੰਤਾ ਜਨਤਾ ਸੁਖਦਾਇਕ ਵਹਿ ਹੈ, ਦੇਹ ਅਰੋਗ ਸਵਰੂਪ ਬਤੀ, ਕਹਿ ਲਓ ਵਰਨੋ ਹਿਤ ਹੈ ਜਿਨ ਮੈਂ ਹੈ, ਸਵੇ ਨਾਸ ਪਏ ਨਾ ਜਾਏ, ਜੇ ਕਿੰਚਿਤ ਮੋਹ ਸੋ ਸਾਧੂ ਸਹੀ ਸਰਤੇ ਕਹਿ ਹੈ, ਦੂਰ ਕਾਲ ਕੋ ਰੂਪ ਭਿਆਨਕ, ਮਾਨਵ ਕੋ ਫਿਕਰ ਭਾਨਕ ਰੂਪ ਦਿਖਾਵੈ, ਬਹੁ ਜਖ ਪਿਸਾਚ ਵਿਤਾਲ, ਪ੍ਰੇਤ ਕਮਾਲ ਕਰਾਲ ਕਰੂਰ ਡਰਾਵੈ, ਕਿਤ ਸਿੰਘ ਭਜੰਗ ਗਜਾ ਦੇ ਬੁਰੇ ਪਸ, ਖੇਦ ਕਰੇ ਬਹੁ ਆਨੇ ਸੰਤਾਵੈ, ਨਿਜ ਆਤਮ ਨਿਤ ਸੰਗ ਲਖੇ ਦਿੜ, ਦੇ ਅਨਿਤ ਸੋ ਸਾਧ ਕਹਾਵੈ, ਦੋਹਰਾ ਇਤਿਆਦਿਕ ਗੁਣ ਜਾਹੇ ਮੈਂ, ਜੀਵਨ ਮੁਕਤੇ ਸੁਸਾਧ, ਤਾਕੇ ਨਿਕਟ ਨਾ ਜਾਏ ਹੈ, ਮਾਇਆ ਠਗਨੀ ਵਿਆਹ ਦੇ ਇਸ਼ਾਰੇ ਮਾਤਰ। ਇਤਨੀ ਵਿਚਾਰ ਸੁਣ ਕੇ ਮਹੰਤ ਸਾਹਿਬ ਅਤੇ ਹੋਰ ਸੰਤ ਮੰਡਲੀ ਦੇ ਮਨਾਂ ਤੇ ਬੜਾ ਚੰਗਾ ਅਸਰ ਹੋਇਆ। ਸੂਝ ਵਾਲੇ ਮਹੰਤ ਜੀ ਨੇ ਬਚਨਾਂ ਦੀ ਮਿਠਾਸ ਤੇ ਦਰਸ਼ਨਾਂ ਦੇ ਪ੍ਰਭਾਵ ਤੋਂ ਜਾਣ ਲਿਆ ਕਿ ਇਹ ਪੂਰਨ ਅਵਸਥਾ ਨੂੰ ਪ੍ਰਾਪਤ ਹਨ। ਫਿਰ ਕੁਛ ਕੁ ਜਗਿਆਸੂ ਸਾਧੂਆਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰਕੇ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰੋ। ਹਜ਼ੂਰ ਕਹਿਣ ਲੱਗੇ, ਸੰਤੋ, ਸਾਰੇ ਧਾਰਮਿਕ ਗ੍ਰੰਥਾਂ ਤੇ ਸੰਤ ਪੁਰਸ਼ਾਂ ਦਾ ਇਹੀ ਸਿਧਾਂਤ ਹੈ ਕਿ ਸਾਧੂ ਕਦੇ ਆਪਣੇ ਮਨ ਦਾ ਵਸਾਹ ਨਾ ਕਰੇ। ਸਭ ਤੋਂ ਔਖਾ ਹੈ ਮਨ ਦਾ ਵਸੀਕਾਰ ਕਰਨਾ, ਇਹ ਜਿਤਨਾ ਪ੍ਰਪੰਚ ਦ੍ਰਿਸ਼ਟੀ ਆ ਰਿਹਾ ਹੈ, ਸਭ ਮਨ ਦੀ ਆਪਣੀ ਕਲਪਨਾ ਹੈ। ਜਥਾ ਮਾਨੀ ਭਰਮ ਤੇ ਜਾਗਤ ਜਹਿ ਦੇਖੀਅਤ, ਮਨ ਹੀ ਕੋ ਭਰਮ ਗਏ ਜਾਗਤ ਬਿਲਾਤ ਹੈ, ਮਨ ਹੀ ਕੇ ਭਰਮ ਜੇਵਰੀ ਮੈਂ ਉਪਜਤ ਸਾਂਪ, ਮਨ ਕੇ ਵਿਚਾਰੇ ਸਾਂਪ ਜੇਵਰੀ ਸਮਾਤ ਹੈ, ਮਨ ਹੀ ਕੇ ਭਰਮ ਤੇ ਮਰੀਚਾ ਕੋ ਜਲ ਕਹੇ, ਮਨ ਹੀ ਭਰਮ ਸੀਪ ਰੂਪੋ ਸਾ ਦਿਖਾਤ ਹੈ, ਸੁੰਦਰ ਸਕਲ ਜਹਿ ਦੇਖੇ ਮਨ ਹੀ ਕੇ ਭਰਮ, ਮਨ ਹੀ ਕੇ ਭਰਮ ਗਏ ਬ੍ਰਹਮ ਹੋਏ ਗਾਤ ਜਾਤ ਹੈ, ਮਨ ਕੇ ਅਧੀਨ ਮਨ ਪੰਡ ਤਤ ਪੀਸਰ ਔਰ, ਮਨ ਕੇ ਅਧੀਨ ਜੋਗੀ ਜਤੀ ਬ੍ਰਹਮਚਾਰੀ ਹੈ, ਮਨ ਕੇ ਅਧੀਨ ਪੀਰ ਮੀਰ ਖਾਨ ਸੁਲਤਾਨ, ਮਨ ਕੇ ਅਧੀਨ ਪੈਗੰਬਰ ਚਾਰ ਜਾਰੀ ਹੈ, ਮਨ ਕੇ ਅਧੀਨ ਸੂਰਬਲੀ ਨਿਰਵਲ ਓ, ਮਨ ਕੇ ਅਧੀਨ ਰਾਉ ਰੰਕ ਨਰ ਨਾਰੀ ਹੈ, ਔਰ ਅਸਵ ਸ੍ਰਿਸ਼ਟ ਏਕ ਮਨ ਕੇ ਅਧੀਨ ਰਹੇ, ਗਿਆਨੀ ਕੀ ਜੋ ਰਾਤੀ ਸੋ ਤੋ ਮਨ ਸੇ ਨਿਆਰੀ ਹੈ, ਪੜਨ ਗੋਣਨ ਕਛ ਅਚਰਜ ਨਾਹੀ, ਅਚਰਜ ਨਾਹੀ ਗਿਆਨ ਕਰਨ, ਮੋਨੀ ਹੋਇਆ ਅਚਰਜ ਨਾਹੀ, ਅਚਰਜ ਨਾਹੀ ਬਕਨ ਕਥਨ, ਤੀਰਥ ਪਰਸਿਆ ਅਚਰਜ ਨਾਹੀ, ਅਚਰਜ ਨਾਹੀ ਗੌਣ ਭਵਨ, ਦਰਸ਼ਨ ਨਾਹੀ ਔਰ ਕੁਛ ਅਚਰਜ, ਅਚਰਜ ਹੈ ਮਨ ਬਸ ਕਰਨ, ਗੁਰੂ ਕਿਰਪਾ ਬਿਨਾ ਮਨ ਆਪਣੇ ਚੰਚਲ ਸੁਭਾਅ ਦਾ ਤਿਆਗ ਨਹੀਂ ਕਰਦਾ। ਸੋ ਮਹਾਂਪੁਰਸ਼ੋ, ਸੰਸਾਰ ਦੇ ਸੁੱਖਾਂ ਨੂੰ ਪਿੱਠ ਦੇ ਕੇ ਜੰਗਲ ਬੇਲੇ ਮਲਣੇ ਤਦੇ ਹੀ ਸਫਲੇ ਹਨ। ਜੇ ਅਸਲੀ ਸੱਤਰ ਮਨ ਬਸੀਕਾਰ ਹੋਵੇ, ਨਹੀਂ ਤਾਂ ਇਸ ਦਾ ਕੀਤਾ ਹੋਇਆ ਸਾਰਾ ਜਪ ਤਪ ਨਿਸਫਲ ਹੈ। ਇਸ ਪ੍ਰਕਾਰ ਦੇ ਪਵਿੱਤਰ ਵਚਨ ਸੁਣ ਕੇ ਸਾਰੀ ਸੰਤ ਮੰਡਲੀ ਵਾਹ ਵਾਹ ਕਰ ਉੱਠੀ। ਉਪਰੰਤ ਹਜ਼ੂਰ ਨੇ ਮਹੰਤ ਸਾਹਿਬ ਤੋਂ ਆਗਿਆ ਮੰਗੀ ਤਾਂ ਬਾਬਾ ਨਾਮਦਾਸ ਜੀ ਨੇ ਮਿਸਰੀ ਦਾ ਥਾਲ, ਬਦਾਮ, ਇਲਾਇਚੀਆਂ, ਇੱਕ ਦਸਤਾਰਾ ਤੇ ਕੁਝ ਮਾਇਆ ਭੇਟਾ ਕੀਤੀ। ਸੰਤ ਜੀ ਨੇ ਕੇਵਲ ਸਰੋਪਾ ਅੰਗੀਕਾਰ ਕੀਤਾ। ਹੋਰ ਸਾਰਾ ਸਮਾਨ 101 ਰੁਪਇਆ ਆਪਣੇ ਕੋਲੋਂ ਉੱਪਰ ਰੱਖ ਕੇ ਵਾਪਸ ਕਰ ਦਿੱਤਾ। ਇਤਨੀ ਉਦਾਰਤਾ ਦੇਖ ਕੇ ਉਹਨਾਂ ਦੇ ਮਨਾਂ ਪਰ ਹੋਰ ਵੀ ਵਧੇਰੇ ਅਸਰ ਹੋਇਆ ਅਤੇ ਆਪ ਵਾਪਸ ਸਥਾਨ ਤੇ ਆ ਗਏ। ਵਿਸਾਖੀ ਦਾ ਗੁਰਪੁਰਬ ਮਨਾ ਕੇ ਆਪ ਪੰਜਾਬ ਨੂੰ ਆ ਗਏ। ਸੰਤ ਜੀ ਮਹਾਰਾਜ 14-15 ਵਿਸਾਖ ਦੇ ਕਰੀਬ ਕਰਮਸਰ ਪੁੱਜ ਗਏ। ਪਹਿਲਾਂ ਵਾਂਗ ਸਥਾਨ ਤੇ ਰੌਣਕਾਂ ਆਉਣ ਲੱਗੀਆਂ। ਦੂਰੋਂ ਦੂਰੋਂ ਪ੍ਰੇਮੀ ਦਰਸ਼ਨਾਂ ਨੂੰ ਆਉਂਦੇ ਹਨ। ਦੋਵੇਂ ਸਮੇਂ ਕਥਾ ਕੀਰਤਨ ਤੇ ਗੁਰੂ ਕਾ ਲੰਗਰ ਟੁੱਟ ਚੱਲਦਾ ਹੈ, ਜਿਸ ਦੀ ਜ਼ਿੰਮੇਵਾਰੀ ਛੋਟੇ ਸੰਤ ਜੀ ਮਹਾਰਾਜ ਨਿਭਾ ਰਹੇ ਸਨ। ਕੁਛ ਕੁ ਨਵੇਂ ਕਮਰੇ ਵੀ ਬਣ ਗਏ। ਸੰਤ ਜੀ ਮਹਾਰਾਜ ਦੀ ਰਿਹਾਇਸ਼ ਵਾਸਤੇ ਭੋਰਾ, ਜੋ 1938 ਈਸਵੀ ਚੇਤ ਦੇ ਮਹੀਨੇ ਸ਼ੁਰੂ ਹੋਇਆ ਸੀ, ਉਸ ਦੀ ਹੇਠਲੀ ਛੱਤ ਤਿਆਰ ਹੋ ਗਈ, ਪਰ ਆਪ ਜੀ ਅਜੇ ਛੱਪਰੀਆਂ ਵਿਚ ਹੀ ਨਿਵਾਸ ਰੱਖਦੇ ਸਨ। ਭਾਵੇਂ ਆਪ ਨੂੰ ਆਇਆਂ ਨੂੰ ਅਜੇ ਥੋੜਾ ਹੀ ਸਮਾਂ ਹੋਇਆ ਸੀ, ਪਰ ਫੇਰ ਵੀ ਲਾਹੌਰ ਵਾਸੀ ਪ੍ਰੇਮੀਆਂ ਦਾ ਮਨ ਦਰਸ਼ਨਾਂ ਵਾਸਤੇ ਕਾਲਾ ਪੈ ਗਿਆ। ਬਹੁਤ ਸਾਰੇ ਸ਼ਰਧਾਲੂ ਥੋੜੇ ਸਮੇਂ ਤੋਂ ਬਾਅਦ ਹੀ ਗੁਰਦੁਆਰਾ ਕਰਮਸਰ ਪੁੱਜ ਗਏ ਅਤੇ ਲਾਹੌਰ ਸ਼ਹਿਰ ਚਰਨ ਪਾਉਣ ਵਾਸਤੇ ਫੇਰ ਬੇਨਤੀ ਕੀਤੀ। ਇਹਨਾਂ ਦੇ ਅਸਲੀ ਪ੍ਰੇਮ ਦੀ ਖਿੱਚ 1939 ਸਵਰੀ ਫਰਵਰੀ ਦੇ ਮਹੀਨੇ ਫੇਰ ਲਾਹੌਰ ਆ ਪੁੱਜੇ। ਐਤਕੀ ਢੋਲਕੀ ਵਜਾਉਣ ਵਾਲਾ ਨਾਲ ਭਾਈ ਮੇਵਾ ਸਿੰਘ ਸੀ। ਹੋਰ ਜਥੇ ਦੇ 1-2 ਸੱਜਣਾਂ ਤੋਂ ਬਿਨਾਂ ਪਹਿਲੇ ਹੀ ਸਰੀਰ ਸਨ। ਰਹਿਸ਼ ਖੁੱਲੀ ਜਗ੍ਹਾ ਮਸਾਣਾ ਵਿਚ ਤੰਬੂ ਲਗਾ ਕੇ ਕੀਤੀ। ਆਪ ਜੀ ਦੇ ਹਿਰਦੇ ਅੰਦਰ ਹਰ ਸਮੇਂ ਬਰਾਗ ਦੀ ਰੌਣ ਜਾਰੀ ਰਹਿੰਦੀ। ਤਦੇ ਹੀ ਹਰ ਸਮੇਂ ਇਹ ਪਰਪੱਕ ਨਿਸ਼ਚਾ ਸੀ ਕਿ ਅੰਤ ਨੂੰ ਸਭਨਾਂ ਦਾ ਵਾਸਾ ਇੱਥੇ ਹੀ ਹੋਣਾ ਹੈ। ਜਥਾ ਭੈਣ ਭਾਈ ਭਾਣਜੇ ਭਤੀਜੇ ਭੀਰ ਮੇਨਾ ਕੋ ਸੰਪਤ ਹਜ਼ਾਰੋਂ ਤਰੀ ਰਹੇਗੀ ਮਕਾਨ ਮੇਂ ਚੰਪਕ ਚੰਬੇਲੀ ਚੁਆ ਚੰਦਨ ਚੜਾਵੇ ਚਾਰ ਚੀਰ ਚੀਰ ਚੀਲ ਕਾਕ ਖਾਵੇਂਗੇ ਮੈਦਾਨ ਮੇਂ ਕੇਸਰੀ ਨਿਹਾਲ ਖਿਆਲ ਕਾਲ ਕੋ ਉਨਾ ਆਏ ਰੇ ਮੂਡ ਜਿੱਤੇ ਵੱਡੇ ਹੋਏ ਦੇਖ ਮੂਏ ਸੋ ਜਹਾਨ ਮੇਂ ਜਾਮਨੀ ਵਸੇਰਾ ਹੈ ਘਨੇਰਾ ਕਿਉਂ ਬਖੇਰਾ ਕੀਨ ਅੰਤ ਕੋ ਤੋ ਡੇਰਾ ਲਾਗੇ ਗੋ ਮਸਾਨ ਮੇਂ। ਕੀਰਤਨ ਗੁਰਦੁਆਰੇ ਸਾਹਿਬ ਹੁੰਦਾ ਰਿਹਾ। ਆਹ 15 ਦਿਨ ਠਹਿਰੇ, ਅੰਮ੍ਰਿਤ ਪ੍ਰਚਾਰ ਵੀ ਹੋਇਆ। ਵਾਪਸ ਜਾਣ ਸਮੇਂ ਪ੍ਰੇਮੀਆਂ ਨੇ ਫੇਰ ਆਉਣ ਦਾ ਵਚਨ ਕਰਵਾ ਲਿਆ। ਚੌਥੀ ਵਾਰ 2 ਮਹੀਨਿਆਂ ਵਾਸਤੇ 1939 ਈਸਵੀ ਦੇ ਸਤੰਬਰ ਮਹੀਨੇ ਵਿਚ ਆਏ। ਰਹਿਸ਼ ਜਥੇ ਸਮੇਤ ਠੇਕੇਦਾਰ ਬਿਸਨ ਸਿੰਘ ਭੱਠਿਆਂ ਵਾਲੇ ਦੇ ਘਰ ਰੱਖੀ। ਜਥੇ ਦੇ ਪਹਿਲੇ ਸਿੰਘਾਂ ਤੋਂ ਇਲਾਵਾ ਢੋਲਕੀ ਵਜਾਉਣ ਵਾਲੇ ਭਾਈ ਮਹਿੰਦਰ ਸਿੰਘ ਦਵਰਜੀ ਸਨ, ਜਿਨ੍ਹਾਂ ਦੀ ਢੋਲਕੀ ਤੇ ਪ੍ਰਸੰਨ ਹੋ ਕੇ ਅੱਗੇ ਵਾਸਤੇ ਹਜ਼ੂਰ ਨੇ ਇਹ ਡਿਊਟੀ ਪੱਕੀ ਇਹਨਾਂ ਨੂੰ ਬਖਸ਼ ਦਿੱਤੀ। ਉਸ ਸਮੇਂ ਤੋਂ ਇਹੋ ਹੀ ਵਜਾਉਂਦੇ ਰਹੇ। ਫੇਰ ਜਥੇ ਦੇ ਸਿੰਘਾਂ ਦੀ ਜਥੇਦਾਰੀ ਵੀ ਦੇ ਦਿੱਤੀ ਸੀ। ਜਦੋਂ ਹਜ਼ੂਰ ਨੇ ਚੌਥੀ ਵਾਰ ਲਾਹੌਰ ਦੀ ਸੰਗਤ ਨੂੰ ਦਰਸ਼ਨ ਬਖਸ਼ੇ ਤਾਂ ਸ਼ਹਿਰ ਵਾਸੀ ਸੱਜਣਾਂ ਨੂੰ, ਜੋ ਪਹਿਲੀ, ਦੂਜੀ ਤੇ ਤੀਜੀ ਵਾਰ ਆਇਆ ਦੇ ਦਰਸ਼ਨ ਕਰਕੇ ਕੀਰਤਨ ਸੁਣ ਕੇ ਪਿਆਸੇ ਪਪੀਹੇ ਦੀ ਤਰ੍ਹਾਂ ਇਸ ਅੰਮ੍ਰਿਤ ਬੂੰਦ ਨੂੰ ਤਰਸ ਰਹੇ ਸਨ, ਪਤਾ ਲੱਗ ਹੀ ਚੁੱਕਾ ਸੀ। ਉਹ ਮਮਾ ਕੇ ਦਰਸ਼ਨਾਂ ਨੂੰ ਆਏ, ਚੰਨ ਪਰਸੇ ਅਤੇ ਆਪੋ ਆਪਣੇ ਇਲਾਕੇ ਦੀ ਖਿੱਚ ਕਰਕੇ ਵੱਖ ਵੱਖ ਗੁਰਦੁਆਰਿਆਂ ਵਿਚ ਕੀਰਤਨ ਕਰਵਾਉਣ ਤੇ ਘਰਾਂ ਵਿਚ ਚਰਨ ਪਾਉਣ ਵਾਸਤੇ ਬੇਨਤੀਆਂ ਕੀਤੀਆਂ। ਸੰਤ ਜੀ ਮਹਾਰਾਜ ਨੇ ਕਿਹਾ, ਪ੍ਰੇਮੀਓ, ਤੁਸੀਂ ਸਾਰੇ ਆਪਸ ਵਿਚ ਸਲਾਹ ਕਰਕੇ ਦੀਵਾਨ ਵਾਸਤੇ ਇੱਕੋ ਹੀ ਜਗ੍ਹਾ ਨੀਤ ਕਰ ਲਵੋ। ਜਿਤਨੇ ਦਿਨ ਠਹਿਰਾਂਗੇ ਇੱਕੋ ਥਾਂ ਕੀਰਤਨ ਹੁੰਦਾ ਰਹੇਗਾ। ਪਰ ਮੁਖੀ ਸੱਜਣਾ ਨੇ ਫੇਰ ਅਰਜ ਕੀਤੀ, ਗਰੀਬ ਨਿਵਾਜ, ਦੂਰ ਵਸਣ ਵਾਲੇ ਬਹੁਤ ਸਾਰੇ ਪ੍ਰੇਮੀ ਨਹੀਂ ਆ ਸਕਦੇ, ਉਹ ਮੋਲਕ ਵਚਨਾਂ ਤੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ, ਸੋ ਆਪ ਸਾਰਿਆਂ ਤੇ ਕਿਰਪਾ ਕਰਕੇ ਸਮਾਂ ਵੰਡ ਕੇ ਬਖਸ਼ ਦੇਵੋ। ਅਜੇ ਇਹ ਵਿਚਾਰਾਂ ਹੋ ਹੀ ਰਹੀਆਂ ਸਨ ਕਿ ਇਤਨੇ ਨੂੰ ਕਈ ਕੁ ਇਤਿਹਾਸਕ ਗੁਰਦੁਆਰੇ ਸਾਹਿਬਾਂ ਦੇ ਹੈੱਡ ਗ੍ਰੰਥੀ ਮੈਨੇਜਰ ਤੇ ਹੋਰ ਪ੍ਰਬੰਧਕ ਆ ਪੁੱਜੇ। ਸਭਨਾਂ ਨੇ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਆਪ ਉਸ ਗੁਰਦੁਆਰੇ ਤਾਂ ਜ਼ਰੂਰ ਕੀਰਤਨ ਕਰੋ। ਦੂਜਾ ਕਹਿੰਦਾ, ਮਹਾਰਾਜ ਉਸ ਜਗ੍ਹਾ ਬਹੁਤੀ ਸੰਗਤ ਜੁੜਦੀ ਹੈ, ਉਹ ਜਗ੍ਹਾ ਦਰਸ਼ਨ ਦੇਵੋ। ਸੰਤ ਜੀ ਮਹਾਰਾਜ ਨੇ ਸਾਰੇ ਗੁਰੂ ਪਿਆਰਿਆਂ ਦਾ ਸਤਿਕਾਰ ਕੀਤਾ ਤੇ ਕਿਹਾ, ਪ੍ਰੇਮੀਓ, ਇਹ ਸਰੀਰ ਤਾਂ ਹੈ ਹੀ ਸੰਗਤਾਂ ਦਾ, ਨਿਰੰਕਾਰ ਦੀ ਪ੍ਰੇਰਨਾ ਅਨੁਸਾਰ ਜਿਵੇਂ ਸੰਗ ਦਾ ਹੁਕਮ ਹੋਵੇ ਅਸੀਂ ਉੱਥੇ ਉਸੇ ਤਰ੍ਹਾਂ ਮੰਨਣ ਨੂੰ ਤਿਆਰ ਹਾਂ, ਪਰ ਇੱਕ ਜਗ੍ਹਾ ਕੀਰਤਨ ਹੋ ਜਾਵੇ ਦੂਜੀ ਜਗ੍ਹਾ ਨਾ ਹੋਵੇ ਇਹ ਠੀਕ ਨਹੀਂ। ਜੇ ਤੁਹਾਡੇ ਮਨ ਦੀ ਇਹੋ ਹੀ ਭਾਵਨਾ ਹੈ ਕਿ ਗੁਰੂ ਨਾਨਕ ਨਿਰੰਕਾਰ ਦੀ ਬਾਣੀ ਦਾ ਪ੍ਰਚਾਰ ਵਿਚਰ ਕੇ ਕੀਤਾ ਜਾਵੇ ਤਾਂ ਫੇਰ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਕੀਰਤਨ ਦੁਆਰਾ ਹਾਜ਼ਰੀਆਂ ਭਾਰ ਸਤਿਗੁਰਾਂ ਦੀ ਪ੍ਰਸੰਨਤਾ ਹਾਸਲ ਕਰੀਏ। ਇਉਂ ਸਾਰੇ ਇਤਿਹਾਸਕ ਸਥਾਨਾਂ ਤੇ ਇੱਕੋ ਜਿਹਾ ਸਮਾਂ ਵੰਡ ਦਿੱਤਾ ਤੇ ਸਾਰੇ ਗੁਰਦੁਆਰਿਆਂ ਵਿੱਚ ਕੀਰਤਨ ਹੁੰਦਾ ਰਿਹਾ। ਜਾ ਕੇ ਭਾਈ ਤਾਰੂ ਸਿੰਘ ਸ਼ਹੀਦ ਦੇ ਗੁਰਦੁਆਰੇ ਗੁਰਦੁਆਰਾ ਸ਼ਹੀਦ ਗੰਜ ਵੱਡੇ ਰੇਲਵੇ ਸਟੇਸ਼ਨ ਤੇ ਸਟੇਸ਼ਨ ਦੇ ਨਜ਼ਦੀਕ ਚੂਨਾ ਮੰਡੀ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰਦੁਆਰਾ ਸਿੰਘ ਸਭਾ ਰਾਮਗੜ੍ਹ ਮੁਗਲਪੁਰਾ ਗੁਰਦੁਆਰਾ ਸਿੰਘ ਸਭਾ ਭਾਰਤ ਨਗਰ ਭਗਵਾਨਪੁਰਾ ਗੁਰਦੁਆਰਾ ਭਾਈ ਮਨੀ ਸਿੰਘ ਜੀ ਸ਼ਹੀਦ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਗੁਰਦੁਆਰਾ ਬਾਬਾ ਖੁਦਾ ਸਿੰਘ ਜੀ ਗੁਰਦੁਆਰਾ ਰਾਮਗੜ੍ਹ ਸ਼ਹੀਦ ਗੰਜ ਸਿੰਘਣੀਆਂ ਰੇਲਵੇ ਕੁਆਟਰ ਮੁਗਲਪੁਰਾ ਭਾਰਤ ਨਗਰ ਸਦਰ ਬਾਜ਼ਾਰ ਇਤਿਆਦਿਕ ਹੋਰ ਵੀ ਗੁਰ ਅਸਥਾਨਾਂ ਤੇ ਕੀਰਤਨ ਕੀਤਾ, ਅੰਮ੍ਰਿਤ ਪ੍ਰਚਾਰ ਹੋਇਆ ਅਤੇ ਗੁਰੂ ਪਿਆਰਿਆਂ ਦੀ ਕੁਰਬਾਨੀ ਦੇ ਪਾਵਨ ਇਤਿਹਾਸ ਸੁਣਾਏ। ਜਿਵੇਂ ਭਾਈ ਤਾਰੂ ਸਿੰਘ ਜੀ ਸੀਸ ਤੋਂ ਖੋਪਰੀ ਲਹਾ ਕੇ 22 ਦਿਨ ਸਮਾਧੀ ਵਿਚ ਸਥਿਤ ਰਹੇ ਅਤੇ ਜ਼ਾਲਮ ਸੂਬੇ ਨੂੰ ਜੁੱਤੀਆਂ ਦੀ ਮਾਰ ਨਾਲ ਅੱਗੇ ਪ੍ਰਲੋਕ ਵਿਚ ਪਹੁੰਚਾਇਆ। ਸ਼ਹੀਦਾਂ ਦੇ ਡੁੱਲੇ ਹੋਏ ਪਾਵਨ ਖੂਨ ਅਤੇ ਮਰਜੀਵੜੇ ਕੌਮੀ ਪ੍ਰਵਾਨਿਆਂ ਦੇ ਸਿਦਕਾਂ ਦਾ ਕਿਸੇ ਕਵੀ ਨੇ ਇਉਂ ਜ਼ਿਕਰ ਕੀਤਾ ਹੈ, ਜਾਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਕੋਈ ਦੇਗਾਂ ਦੇ ਵਿਚ ਉਬਲੇ ਜਾਂ ਸ਼ਾਂਤੀ ਦੇ ਸੋਮੇ ਵਗ ਪੈਂਦੇ, ਜਾਂ ਚਰਬੀ ਟਲੇ ਸ਼ਹੀਦਾਂ ਦੀ ਆਸਾਂ ਦੇ ਦੀਵੇ ਜਗ ਪੈਂਦੇ, ਜਾਂ ਟੁੱਟਦੇ ਤਾਰੇ ਅੱਖੀਆਂ ਦੇ ਰੂਹਾਂ ਵਿਚ ਚਾਨਣ ਹੋ ਜਾਵੇ, ਉਸਰੇ ਜਾਂ ਕੰਧ ਮਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ, ਸਿੱਖ ਬੱਚੀਆਂ ਦੇ ਜਿਗਰ ਦੇ ਟੋਟਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਸਿੱਖੀ ਧਰਮ ਨੂੰ ਕਾਇਮ ਰੱਖਿਆ, ਜਿੱਥੇ ਸ਼ੀਰ ਖੋਰ ਮਸੂਮ ਬੱਚਿਆਂ ਨੇ ਨੇਜਾਂ ਤੇ ਟੰਗ ਕੇ ਮਾਰਿਆ ਤੇ ਤਿਸ ਖੂਨ ਰੰਗੀ ਸ਼ਹੀਦਾਂ ਦੀ ਧਰਤੀ ਵਿਚੋਂ ਆਵਾਜ਼ ਆਈ ਕੇ ਮਾਰ ਸਕਦੀ ਇਸ ਨੂੰ ਮੌਤ ਵੀ ਨਹੀਂ, ਸਗੋਂ ਤੇਗਾਂ ਦੇ ਹੇਠੇ ਪਲਦਾ ਏ ਫਲ ਲੱਗਦੇ ਮਨੀ ਸਿੰਘ ਦੀਪ ਜਿਹੇ, ਬੂਟਾ ਜਦੋਂ ਕੁਰਬਾਨੀ ਦਾ ਫਲਦਾ ਏ। ਪੰਚ ਪਾਤਸ਼ਾਹ ਜੀ ਨੇ ਤੱਤੀਆਂ ਲੋਹਾਂ ਤੇ ਚੌਂਕੜਾ ਲਗਾ ਕੇ ਸੀਸ ਵਿਚ ਰੇਤ ਦੇ ਕੜਛੇ ਪਵਾਏ, ਜਿਸ ਨੂੰ ਤਾਕੇ ਮੀਆਂ ਮੀਰ ਜੈਸੇ ਕਾਮਲ ਫਕੀਰ ਵੀ ਕੰਬ ਉੱਠੇ, ਤਾਂ ਸਤਿਗੁਰਾਂ ਨੇ ਉੱਤਰ ਦਿੱਤਾ ਕਿਸੇ ਕਵੀ ਦੇ ਬਲਬਲੇ, ਚਾਰ ਤਰਫੋਂ ਅੱਗ ਵਰਸੇ ਸੇਕ ਸੀ ਤਨ ਸਾੜ ਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਹਾਲ ਜਦ ਆਜ਼ਾਰ ਦਾ, ਉਹ ਹੋ ਵਿਆਕਲ ਹੋ ਪਿਆ ਚੀਕੇ ਤੇ ਧਾਹੀ ਮਾਰ ਦਾ, ਤੱਕ ਕਿਆ ਸਤਿਗੁਰੂ ਪੀਰ ਜੀ ਛੋਡੋ ਪ੍ਰੀਤੀ ਜਾਮ ਸੇ, ਕਿਆ ਹੁਆ ਤਨ ਤਪ ਰਿਹਾ ਹਮ ਸ਼ਾਂਤ ਹੈ ਹਰ ਨਾਮ ਸੇ। ਭਾਈ ਮਨੀ ਸਿੰਘ ਜੀ ਦੀ ਸਿੱਧੀ ਦਾ ਪਾਵਨ ਇਤਿਹਾਸ ਸੁਣਾਇਆ। ਲੂੰ ਕੰਡੇ ਖੜੇ ਕਰ ਦੇਣ ਵਾਲੇ ਸਿੰਘਾਂ ਤੇ ਸਿੰਘਣੀਆਂ ਦੇ ਸਾਕੇ ਸੁਣ ਕੇ ਸੰਗਤ ਦਾ ਮਨ ਇਹੋ ਜਿਹਾ ਦਰਵੀ ਭੂਤ ਹੋਇਆ ਕਿ ਬੈਠਿਆਂ ਦੇ ਸਰੀਰ ਸੁੰਨ ਹੋ ਗਏ। ਉਸ ਸਮੇਂ ਖਾਲਸੇ ਦੀ ਕੁਰਬਾਨੀ ਦੇ ਬਚਨ ਕਿਸੇ ਕਵੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਜੋ ਸਿੰਘਾਂ ਨੂੰ ਲੂਣਾ ਦੇ ਕੇ ਜਗਾਇਆ ਹੈ, ਇਉਂ ਕਥਨ ਕੀਤੇ ਹਨ। ਜਥਾ ਤੱਤੀ ਤਵੀ ਤੇ ਬੈਠ ਕੇ ਕਿਸੇ ਪੌਰੇ ਕਰਨੀ ਦੱਸੀ ਹੈ ਸਬਰ ਦੀ ਜੰਗ ਤੈਨੂੰ, ਆਸ਼ਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਦੱਸਿਆ ਜਿਉਣ ਦਾ ਢੰਗ ਤੈਨੂੰ, ਮਸਤੀ ਲੱਥੀ ਨਾ ਤੇਰੀ ਪਰਵਾਨਿਆ ਹੋਏ, ਠੱਠਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿਚ ਪੈ ਪੈ ਤਿਉਂ ਤੋਂ ਚੜੇ ਪਰਵਾਨਿਆ ਰੰਗ ਤੈਨੂੰ, ਤੈਨੂੰ ਦੁੱਖਾਂ ਦੇ ਨਾਗਾਂ ਦਾ ਖੌਫ ਕੀ ਏ, ਤੇਰੇ ਕੋਲ ਸੁਖਮਨੀ ਹੈ ਮਨੀ ਸਿੰਘਾ, ਸੀਤ ਰੱਖਦੀ ਜਿਹੜੀ ਅੰਗਾਰਿਆਂ ਤੇ, ਤੇਰੇ ਕੋਲ ਉਹ ਨਾਮ ਦੀ ਕਣੀ ਸਿੰਘਾ। ਲਾਹੌਰ ਦੇ ਵਾਸੀ ਪ੍ਰੇਮੀਆਂ ਨੂੰ ਕਈ ਵਾਰ ਫੇਰ ਵੀ ਦਰਸ਼ਨ ਵਸ਼ ਕੇ ਨਿਹਾਲ ਕੀਤਾ। ਸਾਰੇ ਹੀ ਪ੍ਰੋਗਰਾਮਾਂ ਦੇ ਸਮੇ ਇਹ ਨਿਮਨ ਲਿਖੇ ਮੁਖੀ ਸੱਜਣਾ ਨੇ ਸੇਵਾ ਵਿਚ ਪੂਰਨ ਹਿੱਸਾ ਲਿਆ। ਸਰਦਾਰ ਨਿਹਾਲ ਸਿੰਘ, ਇਹਨਾਂ ਦਾ ਸਪੁੱਤਰ ਇੰਦਰ ਸਿੰਘ ਜੀ ਪਰਿਵਾਰ ਸਮੇਤ ਅੱਜ ਕੱਲ ਬਸਤੀ ਅੱਡੇ ਦੇ ਨਜ਼ਦੀਕ ਜਲੰਧਰ ਸ਼ਹਿਰ ਰਹਿੰਦੇ ਹਨ। ਇੱਥੇ ਵੀ ਦੋ ਤਿੰਨ ਵਾਰੀ ਹਜ਼ੂਰ ਦੇ ਚਰਨ ਪਵਾਏ। ਸ਼ੇਰ ਸਿੰਘ, ਭਗਵਾਨ ਸਿੰਘ, ਸੁੰਦਰ ਸਿੰਘ, ਸਰਦਾਰ ਬਿਸਨ ਸਿੰਘ ਠੇਕੇਦਾਰ ਭੱਠਿਆਂ ਵਾਲੇ, ਸਰਦਾਰ ਮਦਨ ਸਿੰਘ, ਗਾਗਾ ਤੇਜਾ ਸਿੰਘ, ਵਿਸਾਖਾ ਸਿੰਘ, ਉਜਾਗਰ ਸਿੰਘ, ਕਿਰਪਾਲ ਸਿੰਘ, ਬਾਬੂ ਰਾਮ ਸਿੰਘ, ਇਹ ਪਹਿਲਾਂ ਸਹਿਤਧਾਰੀ ਸੀ। ਹਜ਼ੂਰ ਨੇ ਅੰਮ੍ਰਿਤ ਪਾਨ ਕਰਵਾਇਆ। ਇਸ ਦੇ ਘਰ ਵੀ ਸੰਤ ਜੀ ਮਹਾਰਾਜ ਦੇ ਬਚਨਾਂ ਦੁਆਰਾ ਲੜਕੇ ਦਾ ਜਨਮ ਹੋਇਆ। ਇਹ ਉਸ ਸਮੇ ਡਿਫੈਂਸ ਡਿਪਾਰਟਮੈਂਟ ਵਿਚ ਨੌਕਰੀ ਕਰਦੇ ਸਨ। ਇਹਨਾਂ ਤੋਂ ਇਲਾਵਾ ਹੋਰ ਵੀ ਬੇਅੰਤ ਪ੍ਰੇਮੀਆਂ ਨੇ ਵੱਧ ਚੜ ਕੇ ਸੇਵਾ ਦੁਆਰਾ ਸੰਤ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਹ ਹਜ਼ੂਰ ਦਾ ਪਵਿੱਤਰ ਦੀਦਾਰ ਕਰਕੇ ਉਪਦੇਸ਼ ਸੁਣ ਕੇ ਹੋਰ ਵੀ ਬਹੁਤ ਸਾਰੇ ਪ੍ਰੇਮੀ ਸ਼ਰਧਾਲੂ ਬਣੇ, ਜਿਹਾ ਕਿ ਸਰਦਾਰ ਜੰਗੀਰ ਸਿੰਘ ਰਾਮਗੜੀਆ, ਜੋ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਡਾਂਡੀਆਂ ਪਿੰਡ ਦਾ ਵਸਨੀਕ ਸੀ, ਇੱਥੇ ਰਾਮਗੜ ਮਹੱਲੇ ਰਹਿਸ਼ ਰੱਖੀ ਸੀ, ਤੋਪਖਾਨੇ ਦੀ ਵਰਕਸ਼ਾਪ ਵਿੱਚ ਗਨ ਮਸ਼ੀਨਾਂ ਦਾ ਮਿਸਤਰੀ ਸੀ। ਇਹ ਵੀ ਸੰਤ ਜੀ ਮਹਾਰਾਜ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਿਹਾਲ ਹੋਇਆ। ਇਸ ਦੇ ਘਰੋਂ ਜੋ ਮਾਤਾ ਪ੍ਰੀਤਮ ਕੌਰ, ਇਹ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਬਰਨਾਲੇ ਕੋਲ ਗੁਮਟੀ ਪਿੰਡ ਦੇ ਸਿੱਖ ਘਰਾਣੇ ਦੀ ਲੜਕੀ ਸੀ। ਇਸ ਦੇ ਪਿਛਲੇ ਸੰਸਕਾਰ ਬੜੇ ਪ੍ਰਬਲ ਸਨ। ਹਜ਼ੂਰ ਦਾ ਕੀਰਤਨ ਸੁਣ ਕੇ ਦੇਸ਼ ਦਾ ਕਾਲ ਭੁੱਲ ਗਿਆ। ਇਹੋ ਜਿਹੀ ਮਾਸਤੀ ਚੜੀ ਜੋ ਸਰੀਰ ਦੀ ਸੁੱਧ ਬੁੱਧੀ ਨਾ ਰਹੀ, ਕੀਰਤਨ ਸਮੇਂ ਹਾਲ ਚੜ ਜਾਇਆ ਕਰੇ। ਲੋਕ ਇਸ ਨੂੰ ਮਸਤਾਨੀ ਆਖਣ ਲੱਗ ਪਏ। ਰਾਮ ਬਿਯੋਗੀ ਨਾ ਜੀਏ, ਜੀਏ ਤਬੋਰਾ ਹੋਏ, ਦੁਨੀਆ ਨਾਲ ਇਸ ਨੂੰ ਕੀ ਵਾਸਤਾ, ਕੋਈ ਆਖੇ ਪੂਤਨਾ, ਕੋ ਕਹੇ ਵੇ ਤਾਲਾ, ਬਸ ਇੱਕੋ ਹੀ ਰੱਟ ਲਾਈ ਜਾਵੇ, ਤੇਰੇ ਨਾਮ ਤੋਂ ਬਿਨਾਂ ਹੋਰ ਮੰਗਣਾ ਕੀ। ਘਰ ਵਾਲੇ ਨੇ ਸਮਝਾਇਆ, ਰਿਸ਼ਤੇਦਾਰਾਂ ਨੇ ਵਰਜਿਆ, ਪਰ ਇਸ ਨੂੰ ਇਹ ਵਾਸਤਾ ਪ੍ਰਾਪਤ ਹੋ ਜਾਵੇ, ਉਹ ਕਾਹਨੂੰ ਦੁਨੀਆ ਦੀ ਪਰਵਾਹ ਕਰਦਾ ਹੈ। ਇਸ ਨੇ ਤਾਂ ਸਾਰੇ ਰਿਸ਼ਤੇ ਤੋੜ ਕੇ ਇੱਕ ਨਾਲ ਹੀ ਗੰਢ ਲਿਆ, ਹੁਣ ਇਹਨਾਂ ਗੱਲਾਂ ਨਾਲ ਕੀ, ਇਹ ਭਜਨ ਵਿਚ ਜੁੜੀ ਰਹੇ। ਘਰ ਵਾਲੇ ਨੇ ਹੋਰ ਸ਼ਾਦੀ ਕਰਵਾ ਲਈ, ਇਸ ਨੂੰ ਘਰ ਵਿਚ ਵੱਖਰੀ ਜਗ੍ਹਾ ਦੇ ਦਿੱਤੀ। ਇਹ ਸਿਮਰਨ ਦਾ ਧਨ ਇਕੱਠਾ ਕਰਨ ਲੱਗੀ। ਸੰਗਤ ਇਸ ਦੀ ਸੇਵਾ ਕਰਿਆ ਕਰੇ। ਕਰਮਸਰ ਵੀ ਦਰਸ਼ਨਾਂ ਨੂੰ ਆਉਂਦੀ, ਸੰਗਤ ਵੱਲੋਂ ਤਿਲ ਫੁਲ ਭੇਟਾ ਹੋਇਆ, ਗੁਰੂ ਕੇ ਲੰਗਰ ਵਿਚ ਪਾ ਜਾਂਦੀ। ਤਬਦੀਲੀ ਤੋਂ ਬਾਅਦ ਮੁੜ ਵਸਾਊ ਮਹਿਕਮੇ ਦੇ ਅਫਸਰ ਨੇ ਲਾਹੌਰ ਦੇ ਮਕਾਨ ਦਾ ਕਲੇਮ ਦੇ ਕੇ ਇਸ ਨਾਮ ਢੋਲੇ ਵਾਲੇ ਚੌਂਕ ਲੁਧਿਆਣੇ ਜਗ੍ਹਾ ਅਲਾਟ ਕਰਵਾ ਦਿੱਤੀ। ਪਰ ਇਸ ਨੂੰ ਇਸ ਨਾਲ ਕੀ, ਅਖੀਰ ਨੂੰ ਉਹ ਜਗ੍ਹਾ 17,000 ਰੁਪਏ ਨੂੰ ਵੇਚ ਕੇ ਕਰਮਸਰ ਨਹਿਰ ਵਾਲੇ ਪਾਸੇ ਬੁੱਢਿਆਂ ਦੀ ਰਹਿਸ਼ ਵਾਸਤੇ ਵੱਡਾ ਹਾਲ ਕਮਰਾ ਬਣਵਾ ਦਿੱਤਾ। ਆਪ ਲੰਗਰ ਦੇ ਬਰਤਨ ਸਾਫ਼ ਕਰਕੇ ਝਾੜੂ ਦੇ ਕੇ ਭਜਨ ਸਿਮਰਨ ਦੁਆਰਾ ਸਮਾਂ ਸਫਲਾ ਕਰਦੀ ਰਹੀ। ਪੱਛਮ ਤੇ ਉਨ ਦੇ ਮਾਲਾ ਸਿਮਰਨ ਨੇ ਬਣਾ ਕੇ ਸੰਗਤ ਵਿਚ ਵੰਡਦੀ ਰਹੀ। ਅੱਠੇ ਪੈਰ ਨਾਮ ਰੰਗਣ ਵਿਚ ਲੀਨ ਰਹਿੰਦੀ ਹੈ। ਭਾਵੇਂ ਸਰੀਰ ਤਾਂ ਵਿਰੁੱਧ ਹੋ ਗਿਆ ਸੀ, ਪਰ ਗੁਰਚਰਨਾਂ ਦਾ ਪ੍ਰੇਮ ਪ੍ਰਬਲ ਹੈ। ਧੰਨ ਹਨ ਇਹੋ ਜਿਹੇ ਗੁਰੂ ਪਿਆਰੇ ਗੁਰਮੁਖ ਜਨ,